You're with SBS Radio.
ਦੀਵਾਲੀ ਮੇਲਾ ਬਲੈਕਟਾਊਨ ਦੇ ਵਿੱਚ ਕਾਫੀ ਭਰਿਆ ਹੋਇਆ ਹੈ। ਇਸ ਟਾਈਮ ਸਾਡੇ ਨਾਲ ਖੜ੍ਹੇ ਹਨ ਬਿਕਰਮ ਸਿੰਘ ਚੀਮਾ ਜੀ। ਬਿਕਰਮ ਜੀ ਨੇ ਇਹ ਸਾਰਾ ਜਿਹੜਾ ਹੈ ਫੇਅਰ ਔਰਗਨਾਈਜ਼ ਕੀਤਾ ਅਤੇ ਇਹਨਾਂ ਨੂੰ ਪੁੱਛਾਂਗੇ ਅੱਜ ਦੇ ਮੇਲੇ ਬਾਰੇ, ਕਿੰਨੀ ਕੁ ਸ਼ਮੂਲੀਅਤ ਹੈਗੀ ਹੈ, ਕਿੰਨਾ ਕੁ ਭਾਈਚਾਰਾ ਇੱਥੇ ਇਕੱਠਾ ਹੋਇਆ ਹੋਇਆ ਅਤੇ ਕਿਸ ਤਰ੍ਹਾਂ ਦੇ ਇਹਨਾਂ ਦੇ ਜਿਹੜੀ ਰਨ ਡਾਊਨ ਸੀ ਅੱਜ ਦੀ ਰਹੀ ਜੀ।
ਹਾਂਜੀ, ਪਹਿਲਾਂ ਤਾਂ ਥੈਂਕ ਯੂ SBS ਦਾ ਜਿਹੜੇ ਇੱਥੇ ਆਏ ਅਤੇ ਸਟੋਲ ਵਗੈਰਾ ਇਹਨਾਂ ਲਗਾਇਆ ਅਤੇ ਆਪਣਾ ਲੋਕਾਂ ਹੀ ਬਹੁਤ ਵਧੀਆ ਵਧੀਆ ਫੋਟੋਆਂ ਖਿਚਾ ਰਹੇ ਨੇ ਇੱਥੇ। ਅਤੇ ਹਾਂਜੀ, ਮੇਲਾ ਅਰਾਊਂਡ 11 ਵਜੇ ਸ਼ੁਰੂ ਹੋਇਆ ਸੀਗਾ ਸਵੇਰੇ, ਅਤੇ ਬਹੁਤ ਵੈਦਰ ਖਰਾਬ ਸੀ, ਸਾਰੀ ਰਾਤ ਬਾਰਿਸ਼ ਪਈ। ਜਦੋਂ ਗਰਾਊਂਡ 'ਚ ਅਸੀਂ ਆਏ ਕਾਫੀ ਵੈਟ ਸੀਗਾ, ਬਟ ਆਫਟਰ ਦੈਟ 2 ਕੁ ਘੰਟੇ ਬਾਅਦ ਮੌਸਮ ਸਾਰਾ ਖੁੱਲ੍ਹ ਗਿਆ। ਸੋ ਕਾਫੀ ਲੋਕ ਉਦੋਂ ਬਾਅਦ ਆਏ ਨੇ, ਆਈ ਥਿੰਕ ਵੀ ਆਰ ਕਲੋਜ਼ ਟੂ 6 to 7,000 ਪੀਪਲ ਐਟ ਦ ਮੋਮੈਂਟ। ਸੋ ਹੋਪਫੁਲੀ ਅਜੇ ਵੀ 2-3 ਘੰਟੇ ਪਏ ਹੋਏ ਨੇ ਇਵੈਂਟ 'ਚ। ਸੋ ਰੀਚਿੰਗ ਦ ਮਾਰਕ, ਲਾਈਕ ਲਾਸਟ ਈਅਰ 10,000 ਬੰਦਾ ਸੀਗਾ, ਵੈਦਰ ਕਰਕੇ ਥੋੜ੍ਹਾ ਜਿਹਾ ਘੱਟ ਹੈਗਾ, ਬਟ ਵੀ ਆਰ ਵੈਰੀ ਹੈਪੀ ਵਿਦ ਦ ਟਰਨ ਆਊਟ।
ਅਤੇ ਅੱਜ ਜਿਹੜਾ ਸੀ ਇਵੈਂਟਸ ਕਿਹੋ ਜਿਹੇ ਹੋਏ, ਰਨ ਡਾਊਨ ਕੀ ਸੀਗੀ, ਮੇਨ ਜਿਹੜਾ ਸਟੇਜ ਦੇ ਉੱਤੇ ਸ਼ੋਅ ਸੀਗੇ ਉਹ ਕਿਹੋ ਜਿਹੇ ਰਹੇ, ਅਤੇ ਹੁਣ ਫਾਇਰ ਵਰਕਸ ਵੀ ਹੋਣੇ ਆ ਥੋੜ੍ਹਾ ਰਾਤ ਨੂੰ, ਉਹ ਕਿੰਨੇ ਕੁ ਵਜੇ ਹੋਣਗੇ ਥੋੜ੍ਹਾ ਉਹ ਵੀ ਦੱਸ ਦਿਉ।
ਹਾਂਜੀ, ਸਟੇਜ 'ਤੇ ਜੀ ਆਲਮੋਸਟ 12 ਵਜੇ ਤੋਂ ਪਰਫੋਰਮੈਂਸਿਸ, ਸਟੇਜ ਪਰਫੋਰਮੈਂਸਿਸ ਚੱਲ ਰਹੀਆਂ ਨੇ। ਸਿਡਨੀ ਦੀਆਂ ਅਰਾਊਂਡ 25 ਡਾਂਸ ਅਕੈਡਮੀਜ਼ ਨੇ ਜਿਹੜੀਆਂ ਨੇ ਇਸ ਮੇਲੇ 'ਚ ਪਾਰਟੀਸਪੇਟ ਕੀਤਾ, ਅਤੇ 5:30 ਵਜੇ ਡਾਂਸ ਕੰਪਟੀਸ਼ਨ ਹੈ ਜਿਹਦੇ ਵਿੱਚ 6 ਡਿਫਰੈਂਟ ਟੀਮਸ ਕੰਪੀਟ ਕਰ ਰਹੀਆਂ ਨੇ। ਪਹਿਲਾ ਪ੍ਰਾਈਜ਼ $1,000 ਹੈ, ਅਤੇ ਉਦੋਂ ਬਾਅਦ ਫਾਇਰ ਵਰਕਸ ਅਰਾਊਂਡ 7:30 ਦੇ ਕਰੀਬ ਹੋਣਗੇ, ਅਤੇ 20 ਮਿੰਟ ਲਈ ਫਾਇਰ ਵਰਕਸ ਚੱਲਣਗੇ, ਅਤੇ 7:45 ਵਜੇ ਇਵੈਂਟ ਕੰਕਲੂਡ ਕਰ ਦਿੰਦੇ।
ਵੈਸੇ ਹੁੰਦਾ ਜਿਵੇਂ ਦੀਵਾਲੀ ਦੇ ਉੱਤੇ ਮੋਸਟਲੀ ਰਾਵਣ ਵਗੈਰਾ ਦੀ ਐਫੀਜੀ ਵੀ ਹੁੰਦੀ ਹੈ, ਪੁਤਲਾ ਲਗਾਇਆ ਜਾਂਦਾ ਹੈ, ਉਹਦੇ ਬਾਰੇ ਕੁਝ ਗੌਰ ਕੀਤੀ?
ਹਾਂਜੀ ਹਾਂਜੀ, ਉਹਦੇ ਬਾਰੇ ਗੌਰ ਕੀਤੀ ਸੀ ਇਸ ਵਾਰੀ, ਪਰ ਮੌਸਮ ਨੂੰ ਦੇਖਦਿਆਂ ਹੋਇਆ ਅਸੀਂ ਉਹਨੂੰ ਕੈਂਸਲ ਕੀਤਾ, ਅਤੇ ਨੈਕਸਟ ਈਅਰ ਹੋਪਫੁਲੀ ਰਾਵਣ ਦੀ ਐਫੀਜੀ ਹੋਊਗੀ। ਅਤੇ ਬਟ ਸਾਡੇ ਕੋਲ ਇੱਥੇ ਕਰੈਕਟਰਸ ਨੇ ਜਿਹੜੇ ਰਾਮ, ਰਾਵਣ ਅਤੇ ਸੀਤਾ ਦੇ ਕਰੈਕਟਰ ਪਲੇ ਕਰ ਰਹੇ ਨੇ, ਸੋ ਕਾਫੀ ਲੋਕ ਉਹਨਾਂ ਦੇ ਨਾਲ ਫੋਟੋਜ਼ ਵਗੈਰਾ ਪਿਕਚਰਸ ਲੈ ਰਹੇ ਨੇ।
ਅਤੇ ਜਿਹੜੇ ਸਟੋਲਸ ਵਗੈਰਾ ਹੈਗੇ ਆ ਕੱਲ੍ਹ ਤੋਂ ਲੱਗੇ ਹੋਏ ਉਹ ਸੈਟਅਪ ਕਰਨ ਵਾਸਤੇ, ਮੌਸਮ ਦੇ ਅਕੋਰਡਿੰਗਲੀ ਕੁਝ ਕੈਂਸਲੇਸ਼ਨ ਵੀ ਹੋਈਆਂ?
ਹਾਂਜੀ, ਮੌਸਮ ਦੇ ਅਕੋਰਡਿੰਗ ਘੱਟੋ ਘੱਟ ਸਾਡੇ ਕੋਲ 10-12 ਕੈਂਸਲੇਸ਼ਨ ਸੀਗੀਆਂ, ਬਟ ਆਲਮੋਸਟ 70-75 ਦੇ ਸਟੋਲ ਫਿਰ ਵੀ ਸਾਡੇ ਕੋਲ ਹੈਗੇ ਇਸ ਟਾਈਮ ਜਿਹੜੇ ਲੱਗੇ ਹੋਏ ਨੇ। ਪ੍ਰੈਪਰੇਸ਼ਨ ਭਾਅ ਜੀ ਵੀ ਸਟਾਰਟ ਆਲਮੋਸਟ 4 to 5 months, 5 ਕੁ ਮਹੀਨੇ ਪਹਿਲਾਂ ਦੀ ਪ੍ਰੈਪਰੇਸ਼ਨ ਸਟਾਰਟ ਹੋ ਜਾਂਦੀ ਹੈ, ਅਤੇ ਕਾਫੀ ਸਟੋਲਸ ਜਿਹੜੇ ਨੇ ਦੀਵਾਲੀ ਵਾਸਤੇ ਸਪੈਸ਼ਲੀ ਫਸਟ ਗੋ ਦੇ ਵਿੱਚ ਹੀ ਬੁੱਕ ਹੋ ਜਾਂਦੇ ਨੇ। ਜਿੱਦਾਂ ਹੁਣ ਲਾਸਟ ਪਿਛਲੇ 2 ਹਫ਼ਤਿਆਂ ਤੋਂ ਕਈ ਲੋਕ ਕਹਿ ਰਹੇ ਸੀਗੇ ਕਿ ਅਸੀਂ ਕਰਨਾ, ਬਟ ਵੀ ਵਾਜ਼ ਜਸਟ ਸੇਇੰਗ ਨੋ ਕਿ ਅਸੀਂ ਹੁਣ ਅਕੋਮੋਡੇਟ ਨਹੀਂ ਕਰ ਸਕਦੇ।
ਅਤੇ ਅਗਲੇ ਸਾਲ ਕੀ ਡਿਫਰੈਂਟ ਕਰਨ ਦੀ ਸੋਚੋਗੇ? ਚਲੋ ਰਾਵਣ ਦੀ ਤੁਸੀਂ ਦੱਸਿਆ ਕਿ ਪੁਤਲਾ ਲਗਾਓਗੇ, ਉਸ ਤੋਂ ਇਲਾਵਾ ਹੋਰ ਕੁਛ ਨਵਾਂ ਕਰਨ ਦੀ ਸੋਚੀ ਆ?
ਹਾਂਜੀ, ਅਸੀਂ ਲਾਸਟ ਈਅਰ ਇੱਕ ਬਹੁਤ ਵੱਡੀ ਸਟੇਜ ਲਗਾਈ ਸੀਗੀ ਇੱਥੇ, ਇਸ ਵਾਰੀ ਬਾਰਿਸ਼ ਨੂੰ ਦੇਖਦਿਆਂ ਹੋਇਆ ਸਟੇਜ ਦਾ ਸਾਈਜ਼ ਥੋੜ੍ਹਾ ਛੋਟਾ ਕੀਤਾ ਸੀਗਾ। ਮੱਚ ਬੈਟਰ ਪ੍ਰੋਡਕਸ਼ਨ ਹੋਊਗੀ ਜੀ ਨੈਕਸਟ ਈਅਰ ਸਪੈਸ਼ਲੀ ਸਟੇਜ 'ਤੇ, ਅਤੇ ਦ ਸਟੇਜ ਯੂ ਵਿਲ ਸੀ ਜਿਹੜੀ ਇੱਥੇ ਲੱਗੂਗੀ ਅਗਲੇ ਸਾਲ, ਉਹ ਸਿਰਫ ਤੁਸੀਂ ਕੌਨਸਰਟਸ ਵਗੈਰਾ 'ਤੇ ਹੀ ਪਹਿਲਾਂ ਦੇਖੀਆਂ ਹੋਣਗੀਆਂ, ਵੱਡੇ ਜਿਹੜੇ ਆਲ ਸੇ ਦ ਬਿਗ 20,000-30,000 ਪੀਪਲ ਵਾਲੇ ਜਿਹੜੇ ਕੌਨਸਰਟਸ ਹੁੰਦੇ ਨੇ ਜਿਹੜੀਆਂ, ਉਹਨਾਂ 'ਤੇ ਸਟੇਜਿਸ ਲੱਗਦੀਆਂ। ਵੀ ਵਿਲ ਬੀ ਬਿਲਡਿੰਗ ਦੈਟ ਟਾਈਪ ਆਫ ਸਟੇਜ ਨੈਕਸਟ ਈਅਰ।
ਚਲੋ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹੈਗੀਆਂ ਜੀ, ਅਤੇ ਧੰਨਵਾਦ ਗੱਲਬਾਤ ਕਰਨ ਵਾਸਤੇ।
ਅਤੇ ਥੈਂਕ ਯੂ ਜੀ, ਥੈਂਕ ਯੂ SBS।
ਹੁਣ ਅਸੀਂ ਗੱਲ ਕਰਾਂਗੇ ਜਗਜੀਤ ਸਿੰਘ ਜੀ ਦੇ ਨਾਲ, ਜਿਹੜੇ ਕਿ ਸਾਡੇ ਸਟੋਲ 'ਤੇ ਆਏ ਹੈਗੇ ਆ, SBS ਦਾ ਸਟੋਲ ਲੱਗਿਆ ਹੋਇਆ ਦੀਵਾਲੀ ਫੇਅਰ ਦੇ ਵਿੱਚ ਬਲੈਕਟਾਊਨ ਦੇ ਵਿੱਚ। ਜਗਜੀਤ ਸਿੰਘ ਜੀ, ਤੁਸੀਂ ਸਾਡਾ ਪ੍ਰੋਗਰਾਮ ਸੁਣਦੇ ਹੁੰਦੇ ਹੋ ਪੰਜਾਬੀ ਦਾ?
ਹਾਂਜੀ ਭਾਅ ਜੀ, ਤੁਹਾਡਾ ਪੰਜਾਬੀ ਦਾ ਪ੍ਰੋਗਰਾਮ ਸੁਣੀਦਾ, ਬਹੁਤ ਵਧੀਆ ਲੱਗਦਾ ਪੰਜਾਬੀ ਦਾ ਪ੍ਰੋਗਰਾਮ ਸੁਣ ਕੇ। ਵਿਦੇਸ਼ਾਂ ਵਿੱਚ ਬੈਠ ਕੇ ਵੀ ਅਸੀਂ ਆਪਣਾ ਪੰਜਾਬੀ ਦੀ ਬੋਲੀ ਦਾ ਮਾਣ ਪ੍ਰਾਪਤ ਕਰ ਰਹੇ ਹਾਂ, ਇੱਥੇ ਸੁਣ ਰਹੇ ਹਾਂ, ਮਹਿਸੂਸ ਕਰਦੇ ਹਾਂ, ਆਪਣਾਪਨ ਮਹਿਸੂਸ ਹੁੰਦਾ ਇੱਥੇ ਆ ਕੇ ਪ੍ਰੋਗਰਾਮ ਸੁਣ ਕੇ। ਬਹੁਤ ਵਧੀਆ ਲੱਗਦਾ ਜਦ ਆਪਣੀ ਬੋਲੀ ਵਿੱਚ ਆਪਣਾ ਪ੍ਰੋਗਰਾਮ ਸੁਣੀਦਾ, ਅਤੇ ਐਂ ਲੱਗਦਾ ਕਿ ਆਪਾਂ ਆਪਣੇ ਦੇਸ਼ ਵਿੱਚ ਹੀ ਨਾਲ ਜੁੜੇ ਹੋਏ ਹਾਂ, ਹਜੇ ਤੱਕ ਆਪਣੀ ਮਿੱਟੀ ਨਾਲ ਜੁੜੇ ਹੋਏ ਹਾਂ।
ਪਰਿਵਾਰ ਦੇ ਨਾਲ ਸੁਣਦੇ ਹੋ, ਤੁਹਾਡਾ ਪਰਿਵਾਰ ਨਾਲ ਆਇਆ ਹੋਇਆ, ਥੋੜ੍ਹਾ ਦੱਸੋ ਇਹਨਾਂ ਬਾਰੇ।
ਹਾਂਜੀ, ਮੇਰੇ ਪਰਿਵਾਰ ਵਾਲੇ ਬੱਚੇ ਵੀ ਮੇਰੇ ਕਦੇ ਕਦੇ ਸੁਣ ਲੈਂਦੇ ਆ ਨਾਲ ਬੈਠ ਕੇ। ਬੱਚੇ ਪੂਰੇ ਪੰਜਾਬੀ ਪੂਰੀ ਫੁੱਲ ਫਲੂਐਂਟਲੀ ਬੋਲਦੇ ਨੇ ਦੋਨੋਂ ਬੱਚੇ, ਬੇਟੀ ਮੇਰੀ ਇੱਥੇ ਦੀ ਬੋਰਨ ਹੈ ਬਟ ਪੰਜਾਬੀ ਵਿੱਚ ਪੂਰੀ ਫਲੂਐਂਟ ਹੈ, ਪੰਜਾਬੀ ਕਲਾਸਿਸ ਹੀ ਅਟੈਂਡ ਕਰਦੀ ਹੈ ਗੁਰਦੁਆਰਾ ਸਾਹਿਬ 'ਚ, ਅਤੇ ਬੇਟਾ ਵੀ ਫਲੂਐਂਟ ਪੰਜਾਬੀ ਬੋਲਦਾ, ਅਤੇ ਦੋਨੋਂ ਘਰ ਵਿੱਚ ਸਾਰਾ ਮਾਹੌਲ ਪੰਜਾਬੀ ਵਾਲਾ ਹੀ ਹੈ, ਅਤੇ ਲੱਗਦਾ ਨਹੀਂ ਹੈਗਾ ਕਿ ਇੰਡੀਆ ਜਾ ਕੇ ਲੋਕ ਸਮਝਦੇ ਸਾਡੇ ਬੱਚੇ ਬੋਲ ਨਹੀਂ ਸਕਦੇ, ਬਟ ਸਾਡੇ ਬੱਚੇ ਸਾਰੇ ਮਿਕਸਅਪ ਹੋ ਜਾਂਦੇ ਆ ਉੱਥੇ ਜਾ ਕੇ।
ਅਤੇ ਸਾਡੇ ਪ੍ਰੋਗਰਾਮ ਵਾਸਤੇ, ਪੰਜਾਬੀ ਦੇ ਪ੍ਰੋਗਰਾਮ ਵਾਸਤੇ ਕੋਈ ਸੁਨੇਹਾ ਦੇਣਾ ਚਾਹੋਗੇ ਜਾਂ ਕੋਈ ਸੈਗਮੈਂਟ ਤੁਹਾਨੂੰ ਬਹੁਤ ਚੰਗਾ ਲੱਗਦਾ ਉਹਦੇ ਬਾਰੇ ਕੁਛ ਤੁਸੀਂ ਵਿਚਾਰ ਦੇਣੇ ਚਾਹੋਗੇ?
ਪੰਜਾਬੀ ਪ੍ਰੋਗਰਾਮ ਦੇ ਜੀ ਸਾਰੇ ਸੈਗਮੈਂਟ ਵਧੀਆ ਹੁੰਦੇ ਨੇ, ਤਕਰੀਬਨ ਚੰਗੀ ਜਾਣਕਾਰੀ ਹੁੰਦੀ ਹੈ, ਵਧੀਆ ਇਨਫੋਰਮੇਸ਼ਨਾਂ ਹੁੰਦੀਆਂ, ਚੰਗੀ ਆਪਣੀ ਆਸਟ੍ਰੇਲੀਆ ਬਾਰੇ ਵੀ ਅਤੇ ਇੰਡੀਆ ਬਾਰੇ ਵੀ ਚੰਗੀਆਂ ਨਿਊਜ਼ ਆਉਂਦੀਆਂ ਨੇ ਸਾਰੀਆਂ, ਅਤੇ ਬਹੁਤ ਵਧੀਆ ਲੱਗਦਾ ਸੁਣ ਕੇ ਕਿ ਆਪਾਂ ਨੂੰ ਸਾਰੀ ਜਾਣਕਾਰੀਆਂ ਜ਼ਰੂਰ ਆਪਣੀ ਨੀਡ ਦੇ ਹਿਸਾਬ ਨਾਲ, ਜ਼ਰੂਰਤ ਦੇ ਹਿਸਾਬ ਨਾਲ ਸਾਰੀ ਜਾਣਕਾਰੀ ਮਿਲ ਜਾਂਦੀ ਹੈ ਪੰਜਾਬੀ ਪ੍ਰੋਗਰਾਮ ਵਿੱਚ। ਇੱਕ ਬੇਟਾ ਇੱਕ ਬੇਟੀ ਹੈ, ਅਤੇ ਬੇਟਾ ਮੇਰਾ ਈਅਰ 10 'ਚ ਹੈ ਅਤੇ ਬੇਟੀ ਈਅਰ 3 'ਚ ਹੈ, ਅਤੇ ਦੋਨੋਂ ਉਰੀ ਪੌਂਟਸ ਵਿੱਚ ਪੜ੍ਹ ਰਹੇ ਨੇ, ਅਤੇ ਇੱਥੇ ਵਧੀਆ ਮਾਹੌਲ ਹੈ ਉਹਨਾਂ ਦਾ ਪੂਰਾ ਵਧੀਆ ਸੈਟ।
ਪੰਜਾਬੀ ਕਿੱਥੇ ਸਿੱਖਦੇ ਆ ਦੋਨੋਂ ਜਣੇ?
ਪੰਜਾਬੀ ਜ਼ਿਆਦਾ ਤਾਂ ਦੇਖੋ ਉਹਨਾਂ ਨੇ ਘਰ ਵਿੱਚ ਹੀ ਸਾਡੇ ਸਿੱਖੀ ਹੈ, ਸਾਡੇ ਤੋਂ ਹੀ ਸਿੱਖੀ ਹੈ, ਬਟ ਬੇਟੀ ਹੈ ਹੁਣ ਉਹ ਪੰਜਾਬੀ ਕਲਾਸਿਸ ਅਟੈਂਡ ਕਰ ਰਹੀ ਹੈ, ਅਤੇ ਬੇਟਾ ਵੀ ਫਲੂਐਂਟ ਪੰਜਾਬੀ ਬੋਲ ਲੈਂਦਾ, ਤਾਂ ਬੇਟੀ ਵੀ ਦੋਨੋਂ ਪੰਜਾਬੀ ਵਿੱਚ ਜਿਵੇਂ ਮਰਜ਼ੀ ਜਿੰਨੀ ਮਰਜ਼ੀ ਗੱਲ ਕਰ ਲਓ, ਇਸ ਤਰ੍ਹਾਂ ਡਿਸਟਰਬੈਂਸ ਨਹੀਂ ਆਉਂਦੀ ਉਹਨਾਂ ਨੂੰ, ਫੀਲਿੰਗ ਨਹੀਂ ਹੁੰਦਾ ਕਿ ਉਹ ਕਿ ਇੱਧਰਲੇ ਬੋਰਨ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ, ਤੁਸੀਂ ਗੱਲ ਕਰਕੇ ਜਜਮੈਂਟ ਨਹੀਂ ਲਾ ਸਕਦੇ ਕਿ ਉਹ ਬੱਚੇ ਇੱਧਰ ਦੇ ਬੋਰਨ ਹੈ ਕਿ ਇੰਡੀਆ ਤੋਂ ਆਏ ਹੋਏ ਨੇ ਆ ਜੀ।
ਅਤੇ SBS ਨੇ ਇੱਕ ਨੈਸ਼ਨਲ ਲੈਂਗੁਏਜ ਕੰਪੀਟੀਸ਼ਨ ਸ਼ੁਰੂ ਕੀਤਾ, ਉਹਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਪਾਰਟੀਸਪੇਟ ਕਰਵਾਉਣਾ, ਮੈਂ ਤੁਹਾਨੂੰ ਇਨਫੋਰਮੇਸ਼ਨ ਵੀ ਦੇ ਰਿਹਾ, ਜਿਹੜੇ ਬੱਚੇ ਕੋਈ ਵੀ ਲੈਂਗੁਏਜ ਸਿੱਖ ਰਹੇ ਹੈਗੇ ਆ ਉਹ 'ਚ ਪਾਰਟੀਸਪੇਟ ਕਰ ਸਕਦੇ ਆ।
ਹਾਂਜੀ ਜ਼ਰੂਰ ਜੀ, ਅਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਭੇਜਾਂਗੇ ਵੱਧ ਚੜ੍ਹ ਕੇ ਹਿੱਸਾ ਪਾਉਣ, ਅਤੇ ਪੰਜਾਬੀ ਲੈਂਗੁਏਜ ਦੀ ਵਿੱਚ ਅੱਗੇ ਵਧਣ ਅਤੇ ਆਪਣੀ ਮਾਂ ਬੋਲੀ ਦਾ ਮਾਣ ਵਧਾਉਣ।
ਥੈਂਕ ਯੂ
ਜੀ, ਬਹੁਤ ਬਹੁਤ ਧੰਨਵਾਦ ਜੀ।
ਅਤੇ ਹੁਣ ਮੇਰੇ ਨਾਲ ਇੱਕ ਪਿਆਰੀ ਪਿਆਰੀ ਬੱਚੀ ਹੈ ਬਾਣੀ, ਕਿੰਨੇ ਸਾਲ ਦੇ ਹੋ ਬਾਣੀ ਤੁਸੀਂ?
ਅੱਠ ਸਾਲ ਦੀਆਂ।
ਅੱਛਾ, ਤੇ ਤੁਸੀਂ ਪੰਜਾਬੀ ਘਰ ਬੋਲਦੇ ਹੁੰਦੇ ਹੋ?
ਹਾਂਜੀ ਮੈਂ ਬੋਲ ਦਿੰਦੀ ਹਾਂ।
ਅੱਛਾ, ਤੇ ਤੁਸੀਂ ਕਿਹੜੇ ਸਕੂਲ ਪੜ੍ਹਦੇ ਹੋ ਤੇ ਕਿਹੜੀ ਕਲਾਸ 'ਚ ਹੋ?
ਮੈਂ ਰਿਵਰ ਬੈਂਕ ਪਬਲਿਕ ਸਕੂਲ 'ਚ ਪੜ੍ਹਦੀ ਹਾਂ, ਨਾਲੇ ਮੈਂ ਈਅਰ 2 ਦੇ ਅੰਦਰ ਹਾਂ।
ਅੱਛਾ, ਤੇ ਤੁਹਾਨੂੰ ਪੰਜਾਬੀ ਚੰਗੀ ਲੱਗਦੀ ਹੈ?
ਹਾਂਜੀ ਮੈਨੂੰ ਪੰਜਾਬੀ ਬਹੁਤ ਚੰਗੀ ਲੱਗਦੀ ਆ।
ਤੇ ਤੁਸੀਂ ਮੰਮਾ ਪਾਪਾ ਨਾਲ ਗੱਲਬਾਤ ਪੰਜਾਬੀ 'ਚ ਕਰਦੇ ਹੋ?
ਹਾਂ ਮੈਂ ਮੰਮਾ ਪਾਪਾ ਨਾਲ ਪੰਜਾਬੀ 'ਚ ਗੱਲ ਕਰਦੀ ਹਾਂ।
ਅੱਛਾ, ਤੇ ਵੀਰੇ ਨਾਲ?
ਮੈਂ ਵੀਰੇ ਨਾਲ ਵੀ ਪੰਜਾਬੀ 'ਚ ਗੱਲ ਕਰਦੀ ਹਾਂ।
ਤੇ ਅੱਗੋਂ ਵੀਰਾ ਵੀ ਤੁਹਾਨੂੰ ਪੰਜਾਬੀ 'ਚ ਜਵਾਬ ਦਿੰਦਾ ਹੈ?
ਕਈ ਵਾਰੀ ਦਿੰਦਾ।
ਸੋ ਵੀਰੇ ਦੇ ਕੰਨ ਖਿੱਚਣੇ ਆ, ਪੰਜਾਬੀ 'ਚ ਬੋਲਿਆ ਕਰੇ,
ਠੀਕ ਹੈ?
ਹਾਂ ਸ਼ਾਬਾਸ਼, ਵੈਰੀ ਗੁੱਡ, ਗੁੱਡ ਗਰਲ। ਨਾਓ ਆਈ ਐਮ ਵਿਦ ਮਿਸਟਰ ਵਿਕਾਸ ਸੁਰਾਨਾ, ਹੀ ਵਾਂਟਸ ਟੂ ਕਨਵੇ ਹਿਸ ਦੀਵਾਲੀ ਗ੍ਰੀਟਿੰਗਸ ਟੂ SBS ਆਡੀਅੰਸ।
ਹੈਲੋ, I'm been here in Sydney for around 5 years. When we initially came in here, there were not many Diwali melas, but I'm seeing a lot of Indians are now coming out and organizing Diwali mela, and they are also participating. It's really good to see our Indian community is flourishing, and a lot of Indian people are actually now settling down in Australia, Sydney. So it's really good. I've got my 2 daughters here. Both love Australia and they just want to settle down here. They just don't want to go to India. But at the same time, they do all the cultural activity and they follow their tradition as well, in Indian tradition, which is really good for me. Thank you. Thank you so much.
ਅਤੇ ਮੈਂ ਹੁਣ ਬੜੇ ਮਾਣ ਦੇ ਨਾਲ ਮਿਲਾਉਣਾ ਚਾਹਾਂਗਾ ਰੁਪਿੰਦਰ ਕੌਰ ਜੀ ਦੇ ਨਾਲ। ਰੁਪਿੰਦਰ ਕੌਰ ਜੀ ਕਹਿੰਦੇ ਸਾਡਾ ਪ੍ਰੋਗਰਾਮ ਵੀ ਡੇਲੀ ਸੁਣਦੇ ਹੈਗੇ ਆ, ਅਤੇ ਪੰਜਾਬ ਤੋਂ, ਗੋਬਿੰਦਗੜ੍ਹ ਤੋਂ ਹੈਗੇ ਆ। ਇਹਨਾਂ ਬਾਰੇ ਮੈਂ ਦੱਸਣਾ ਚਾਹਾਂਗਾ, ਫੈਮਿਲੀ ਦੇ ਵਿੱਚ ਪੋਲੀਟਿਕਸ ਦੇ ਨਾਲ ਇਹਨਾਂ ਦਾ ਫੈਮਿਲੀ ਦਾ ਸੰਬੰਧ ਰਿਹਾ। ਅਤੇ ਰੁਪਿੰਦਰ ਜੀ, ਥੋੜ੍ਹਾ ਜਿਹਾ ਆਪਣੀ ਫੈਮਿਲੀ ਬਾਰੇ ਦੱਸੋ।
ਹਾਂਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰੁਪਿੰਦਰ ਕੌਰ ਹੈ ਅਤੇ ਮੇਰੇ ਮਦਰ, ਮੈਂ ਗੋਬਿੰਦਗੜ੍ਹ ਤੋਂ ਹਾਂ। ਮੇਰੇ ਮਦਰ MC ਸੀਗੇ ਕਾਫੀ ਸਾਲ ਪਹਿਲਾਂ ਉੱਥੇ, ਅਤੇ ਲਾਈਕ ਥੋੜ੍ਹਾ ਪੋਲੀਟੀਕਲ ਉਹਦੇ ਨਾਲ ਸਾਡਾ ਟੱਚ ਰਿਹਾ ਹੈ ਫੈਮਿਲੀ ਦਾ, ਅਤੇ ਹਾਲੇ ਤੱਕ ਚੱਲ ਰਿਹਾ ਆਈ ਥਿੰਕ। ਅਤੇ ਅੱਗੇ ਜੋ ਇੱਥੇ ਹੋ ਰਹੀ ਹੈ, ਥੋੜ੍ਹੀ ਚੇਂਜਿਸ ਹੋ ਰਹੀਆਂ ਨੇ, ਉਹਨਾਂ ਬੜੇ ਥੋੜ੍ਹੀ ਜਿਹੀ ਟੈਨਸ਼ਨ ਰਹਿੰਦੀ ਹੈ ਕਿ ਮੇਰੇ ਜਿਵੇਂ ਬ੍ਰਦਰ ਨੇ ਇੰਡੀਆ ਤੋਂ ਆਉਣਾ ਹੈ, ਲਾਈਕ ਇੱਥੇ ਥੋੜ੍ਹਾ ਚੇਂਜ ਕਰਨੇ ਨੇ, ਰੂਲਸ ਚੇਂਜ ਕਰ ਰਹੇ ਨੇ, ਅਤੇ ਉਸ ਵਿੱਚੋਂ ਕਿ ਥੋੜ੍ਹਾ ਜਿਵੇਂ ਹੁਣ ਬੱਚੇ ਨੂੰ ਅੱਗੇ ਜਾ ਕੇ ਰੂਰਲ ਏਰੀਆਸ ਵਿੱਚ ਰਹਿਣਾ ਪੈਣਾ ਹੈ, ਤਾਂ ਲਾਈਕ ਉਹਨਾਂ ਲਈ ਮੁਸ਼ਕਿਲ ਹੋ ਰਿਹਾ ਕਾਫੀ ਜ਼ਿਆਦਾ। ਅਤੇ ਮੈਂ ਚਾਹੁੰਦੀ ਹਾਂ ਕਿ ਮੇਰੇ ਜਿਵੇਂ ਬ੍ਰਦਰ ਆਉਣ ਉੱਥੋਂ ਅਪਲਾਈ ਕਰਨ, ਜਾਂ ਮੇਰੀ ਸਿਸਟਰ ਅਪਲਾਈ ਕਰੇ, ਤਾਂ ਉਹ ਮੇਰੇ ਕੋਲ ਆ ਕੇ ਰਹਿਣ, ਤਾਂ ਇਹ ਸਭ ਤੋਂ ਬੈਟਰ ਹੈ। ਮੈਂ ਚਾਹੁੰਦੀ ਹਾਂ ਕਿ ਉਹ ਅਗਰ ਇੱਥੇ ਆ ਕੇ ਮੇਰੇ ਕੋਲ ਰਹਿਣਗੇ ਤਾਂ ਮੈਂ ਉਹਨਾਂ ਨੂੰ ਸਪੋਰਟ ਕਰ ਸਕਦੀ ਹਾਂ, ਅਤੇ ਕਿਉਂਕਿ ਉਹ ਦੂਸਰੀ ਨਵੀਂ ਜਗ੍ਹਾ 'ਤੇ ਜਾਣਗੇ ਤਾਂ ਉੱਥੇ ਉਹਨਾਂ ਨੂੰ ਥੋੜ੍ਹੀ ਮੁਸ਼ਕਿਲ ਹੋਏਗੀ, ਪ੍ਰੋਬਲਮਸ ਆਉਣਗੀਆਂ ਅੱਗੇ ਜਾ ਕੇ, ਤਾਂ ਇਸ ਤੋਂ ਬੈਟਰ ਹੈ ਕਿ ਥੋੜ੍ਹਾ ਅਸੀਂ ਇੱਥੇ ਉਹਨਾਂ ਦੇ ਕੋਲ ਹੋਵਾਂਗੇ ਤਾਂ ਉਹਨਾਂ ਨੂੰ ਸਪੋਰਟ ਕਰ ਸਕਦੇ ਹਾਂ ਚੰਗੀ ਤਰ੍ਹਾਂ।
ਤੁਸੀਂ ਆਪ ਕਿਹੜੀ ਜੌਬ ਕਰ ਰਹੇ ਹੋ ਅਤੇ ਤੁਹਾਨੂੰ ਇੱਥੇ ਜੌਬ ਲੱਭਣ ਦੇ ਵਿੱਚ ਕਿੰਨੀ ਕੁ ਮੁਸ਼ਕਿਲ ਆਈ?
ਹਾਂਜੀ, ਮੈਂ ਐਕਚੁਅਲੀ ਚਾਈਲਡ ਕੇਅਰ ਵਰਕਰ ਹਾਂ, ਅਤੇ ਮੈਂ ਇੱਥੇ, ਮੈਨੂੰ ਪਹਿਲਾਂ ਮੈਂ ਕਾਫੀ ਜੋਬ ਸਪਲਾਈ ਕੀਤੀਆਂ, ਤਾਂ ਲਾਈਕ ਕਾਫੀ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਸੀਗੀਆਂ, ਤਾਂ ਬਟ ਹੁਣ ਜਾ ਕੇ ਲਾਈਕ ਥੋੜ੍ਹੀ ਸੈਟਲਮੈਂਟ ਹੋਈ ਹੈ ਮੇਰੀ ਜੋਬ ਦੇ ਵਿੱਚ। ਬਟ ਮੈਨੂੰ ਲੱਗਦਾ ਕਿ ਅਗਰ ਮੈਂ ਰੀਜਨਲ ਏਰੀਆ 'ਚ ਜਾਵਾਂਗੀ, ਉੱਥੇ ਥੋੜ੍ਹੀ ਓਪਰਚੁਨਿਟੀ ਘੱਟ ਹੁੰਦੀਆਂ ਨੇ, ਅਤੇ ਉੱਥੇ ਮੈਨੂੰ ਨਹੀਂ ਲੱਗਦਾ ਕਿ ਲਾਈਕ ਇੱਥੋਂ ਨਾਲੋਂ ਬੈਟਰ ਕੀ ਮੈਨੂੰ ਮਿਲ ਪਾਏਗੀ। ਸਤਿ ਸ਼੍ਰੀ ਅਕਾਲ ਜੀ ਸਰ। ਹਾਂਜੀ,
So now we are with Prisha. How old are you, Prisha?
7.
7.
And did you perform today on the stage?
Yes.
What did you do?
I performed on a song.
Uh-huh. What was the song?
Pamdigi.
Achha.
And Lil Chori, Choti Kalaya, and Befikre.
Achha, wow. And was it your first performance?
Yes.
Did you like it?
Yes.
Would you do it next time?
Yes.
Thank you. Thank you for talking to us.
You're welcome.
Thank you.
Thank you.
ਹੁਣ ਮੈਂ ਮਿਲਾਉਣਾ ਚਾਹਾਂਗਾ ਦੋ ਬੜੇ ਹੀ ਨੌਜਵਾਨ ਵੀਰਾਂ ਦੇ ਨਾਲ, ਵਰਿੰਦਰ ਸਿੰਘ ਅਤੇ ਸਤਿੰਦਰ ਸਿੰਘ ਜੀ ਦੇ ਨਾਲ, ਜਿਹੜੇ ਕਿ ਸਟੂਡੈਂਟ ਆਏ ਸੀ ਇੱਥੇ ਆਪਣੇ ਆਪ ਨੂੰ ਇਸਟੈਬਲਿਸ਼ ਕੀਤਾ। ਵਰਿੰਦਰ ਜੀ, ਤੁਸੀਂ ਦੱਸੋ ਸਭ ਤੋਂ ਪਹਿਲਾਂ ਕਿਹੜੇ ਸਾਲ ਆਏ ਸੀ ਇੱਥੇ ਅਤੇ ਕਿਹੜੇ ਵੀਜ਼ੇ 'ਤੇ ਆਏ ਸੀ?
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਜੀ ਵਰਿੰਦਰਪਾਲ ਸਿੰਘ ਜੀ। ਜੀ ਮੈਂ 2013 ਵਿੱਚ ਸਟੂਡੈਂਟ ਵੀਜ਼ੇ 'ਤੇ ਆਇਆ ਸੀਗਾ ਜੀ ਇੱਥੇ। ਸਭ ਤੋਂ ਪਹਿਲਾਂ ਮੈਂ ਬ੍ਰਿਸਬਨ ਆਇਆ ਸੀ, ਜਿਸ ਤੋਂ ਬਾਅਦ ਮੈਂ 6 ਮਹੀਨਿਆਂ ਬਾਅਦ ਸਿਡਨੀ ਮੂਵ ਹੋ ਗਿਆ ਜੀ। ਇੱਥੇ ਜੀ ਆਪਣੀ ਸਟੱਡੀ ਕੀਤੀ, ਪਰ ਜੋ ਮੇਰੀ ਪਰਮਾਨੈਂਟ ਰੈਜ਼ੀਡੈਂਟ ਸੀਗੀ ਉਹ RSMS ਥਰੂ ਪਾਈ ਸੀਗੀ ਜੀ, ਰੀਜਨਲ ਸਟੇਟ ਮਾਈਗ੍ਰੇਸ਼ਨ ਸਪੋਂਸਰਸ਼ਿਪ, ਅਤੇ ਜੋ ਕਿ ਕਾਫੀ ਈਜ਼ੀ ਸੀਗੀ ਪਹਿਲਾਂ, ਜਿਹਦੇ ਵਿੱਚ ਨਾ ਕੋਈ ਐਕਸਪੀਰੀਅੰਸ ਦੀ ਲੋੜ ਸੀਗੀ, ਬਸ ਤੁਹਾਡੇ ਸਕਿੱਲਡ ਜੋ ਕਿ ਤੁਹਾਡੇ ਡਿਪਲੋਮੇ 6 ਈਚ ਆਈਲੈਟਸ 'ਚ, ਪਲੱਸ ਤੁਹਾਨੂੰ ਇੱਕ ਸਪੋਂਸਰ ਚਾਹੀਦਾ ਸੀਗਾ। ਲੇਕਿਨ ਹੁਣ ਉਹਦੇ ਦੇ ਵਿੱਚ ਵੀ 3 ਸਾਲ ਫੁੱਲ ਟਾਈਮ ਐਕਸਪੀਰੀਅੰਸ ਕਰਤਾ ਜੀ, ਜਿਹੜਾ ਕਿ ਬਹੁਤ ਔਖਾ ਇੱਕ ਸਟੂਡੈਂਟ ਲਈ, ਕਿ ਉਹ ਪਾਰਟ ਟਾਈਮ ਹੈਗਾ ਪਰ ਲੇਕਿਨ ਉਹਨਾਂ ਨੂੰ ਚਾਹੀਦਾ ਹੈਗਾ ਕਿ 3 ਸਾਲ ਫੁੱਲ ਟਾਈਮ ਵਰਕ ਕਰੇ। ਇਹਦਾ ਮਤਲਬ 6 ਸਾਲ ਸਟੂਡੈਂਟ ਕੰਮ ਕਰੇਗਾ, ਫਿਰ ਵੀ ਅੱਗੇ ਜਾ ਕੇ ਗੱਲ ਬਣੇਗੀ ਨਹੀਂ, ਇਹ ਨਹੀਂ ਪਤਾ। ਲੇਕਿਨ ਹੁਣ ਇਹਨਾਂ ਨੇ ਜਿਹੜੀ ਇੱਕ ਹੋਰ ਸਕੀਮ ਕੱਢੀ ਆ ਕਿ ਰੀਜਨਲ 'ਚ ਜਾ ਕੇ 5 ਸਾਲ ਉੱਥੇ ਰਹਿਣਾ, ਉਹ ਤਾਂ ਜੀ ਬਹੁਤ ਹੀ ਔਖਾ ਜੀ, ਕਿਉਂਕਿ ਅਸੀਂ ਇੱਥੇ ਸਿਡਨੀ ਮਤਲਬ ਬਲੈਕ ਟਾਊਨ ਏਰੀਆ 'ਚ ਤਾਂ ਰਹਿੰਦੇ ਹਾਂ, ਸਾਨੂੰ ਇੱਥੇ ਆਪਣਾਪਣ ਲੱਗਦਾ, ਆਪਣੀ ਕਮਿਊਨਿਟੀ ਆ। ਹੁਣ ਇੱਕ ਨਵਾਂ ਬੱਚਾ ਜਿਹੜਾ ਆਪਣਾ ਘਰ ਬਾਰ ਛੱਡ ਕੇ ਇੱਥੇ ਆਏਗਾ ਆਸਟ੍ਰੇਲੀਆ ਵਿੱਚ, ਅਤੇ ਜਾਂਦੇ ਹੀ ਉਹਨੂੰ ਜੇ ਪੱਕੇ ਹੋਣਾ ਰੀਜਨਲ 'ਚ ਰਹਿਣਾ ਪਏਗਾ, ਇੱਕ ਤਾਂ ਆਪਣੀ ਕਮਿਊਨਿਟੀ ਤੋਂ ਟੁੱਟੂਗਾ ਜੀ, ਨਾ ਉਹਨੂੰ ਆਪਣਾ ਇਨਵਾਇਰਮੈਂਟ ਮਿਲੂਗਾ, ਅਤੇ ਦੂਜਾ ਰੀਜਨਲ ਵਿੱਚ ਜਿੱਦਾਂ ਕਿ ਸਭ ਨੂੰ ਪਤਾ ਕੰਮ ਕਾਜ ਬਹੁਤ ਘੱਟ ਹੈਗਾ ਜੀ, ਅਗਲੇ ਆਪਣੇ ਐਕਸਪੈਂਸਿਸ ਕੱਢਣੇ ਔਖੇ ਹੋ ਜਾਣਗੇ। ਦੂਜਾ ਜੀ ਮਤਲਬ ਉਹਨਾਂ ਯੂਨੀਵਰਸਿਟੀ ਜਾਣਾ ਜਿਹਦੇ ਵਿੱਚ ਮਤਲਬ ਕਿ ਪੜ੍ਹਾਈਆਂ ਵੀ ਔਖੀਆਂ ਹੁੰਦੀਆਂ, ਜੇ ਕੰਮ ਨਹੀਂ ਕਰ ਪਾਉਣਗੇ ਉੱਥੇ, ਕੰਮ ਹੈਗਾ ਨਹੀਂ ਜੀ ਉੱਧਰ ਸਾਈਡ, ਅਤੇ ਆਪਣੀ ਫੀਸਾਂ ਕਿਵੇਂ ਕੱਢਣਗੇ? ਕੁੱਲ ਮਿਲਾ ਕੇ ਜੀ ਉਹ ਆਉਣਗੇ, ਵੀਜ਼ਾ ਤਾਂ ਲੱਗ ਜਾਏਗਾ ਉਹਨਾਂ ਦਾ, ਉਹ ਪੜ੍ਹਨਗੇ ਵੀ, ਲੇਕਿਨ ਅੱਗੇ ਜਾ ਕੇ ਦਿੱਕਤਾਂ ਆਉਣਗੀਆਂ ਜੀ। ਇਹ ਮਤਲਬ ਹੁਣ ਜਿਹੜੇ ਪਹਿਲਾਂ ਆਏ ਸੀਗੇ, ਚਲੋ ਉਹਨਾਂ ਲਈ ਥੋੜ੍ਹੇ ਰੂਲਸ ਉਸ ਟਾਈਮ ਵਧੀਆ ਸੀਗੇ, ਪਰ ਦਿਨੋ ਬਰ ਦਿਨ ਹੁਣ ਇਹ ਹੋਰ ਸਖਤ ਕਰੀ ਜਾ ਰਹੇ ਹੈਗੇ ਆ ਰੂਲਸ, ਅਤੇ ਮਤਲਬ
ਜੇ ਅਸੀਂ ਸਰਕਾਰ ਦਾ ਪੱਖ ਦੇਖੀਏ, ਉਹ ਕਹਿੰਦੇ ਆ ਵੀ ਬ੍ਰਿਸਬਨ ਹੋਇਆ, ਸਿਡਨੀ ਅਤੇ ਮੈਲਬਨ, ਇਹਦੇ ਵਿੱਚ ਕੰਜੈਸ਼ਨ ਬਹੁਤ ਜ਼ਿਆਦਾ ਹੋ ਚੁੱਕੀ ਹੈਗੀ ਹੈ, ਉਹਦੇ ਬਾਰੇ ਕੀ ਕਹੋਗੇ ਤੁਸੀਂ? ਤੁਹਾਨੂੰ 5 ਸਾਲ ਹੋ ਗਏ ਇੱਥੇ ਰਹਿੰਦੇ ਹੋਇਆ।
ਹਾਂਜੀ ਜੀ, ਉਹਨਾਂ ਦੀ ਵੀ ਗੱਲ ਆਪਣੇ ਪੱਖ ਵਿੱਚ ਸਹੀ ਹੈਗੀ ਜੀ, ਲੇਕਿਨ ਜਿਹੜੇ ਰੂਲਸ ਨੇ ਉਹਨਾਂ ਨੂੰ ਹਾਰਡ ਨਾ ਕੀਤਾ ਜਾਵੇ। ਜੇ 5 ਸਾਲ ਉਹ ਕਹਿੰਦੇ ਆ, ਉਸ ਚੀਜ਼ ਨੂੰ ਘਟਾਇਆ ਜਾ ਸਕੇ। ਜੇ ਉਹ ਜਿਹੜਾ ਹੈਗਾ ਪੱਖ ਉਹ ਔਖਾ ਕਰ ਰਹੇ ਹੈਗੇ ਆਉਣ ਵਾਲੇ ਸਟੂਡੈਂਟ ਦਾ, ਪਰ ਦੂਜੇ ਪਾਸੇ ਉਹਨਾਂ ਨੂੰ ਕੋਈ ਸਰਲ ਅਤੇ ਵਧੀਆ ਤਰੀਕਾ ਵੀ ਲੱਭਣਾ ਚਾਹੀਦਾ ਕਿ ਜਿਹੜਾ ਬੱਚਾ ਰੀਜਨਲ 'ਚ ਜੇ ਜਾਂਦਾ ਵੀ ਹੈ ਤਾਂ ਉਹਨੂੰ ਸੌਖੀ ਪਰਮਾਨੈਂਟ ਰੈਜ਼ੀਡੈਂਸ ਮਿਲੇ, ਤਾਂ ਕਿ ਉਹ ਵੀ ਰੂਲਸ ਦੇ ਅਕੋਰਡਿੰਗ ਨੂੰ ਫੋਲੋ ਕਰਕੇ ਆਪਣਾ ਜੀਵਨ ਸਫਲ ਕਰੇ ਜੀ। ਅਤੇ ਨਾਲੇ ਇੱਕ ਚੀਜ਼ ਹੋਰ ਜੀ, ਕਿ ਜਿਹੜੇ ਕੋਰਸ ਬੱਚਾ ਚਾਹ ਰਿਹਾ ਹੈਗਾ ਕਿ ਮੈਂ ਆ ਕੇ ਕਰਨੇ ਹੈਗੇ ਸਿਡਨੀ ਵਿੱਚ, ਮੈਲਬਨ 'ਚ, ਕਿਤੇ ਵੀ ਚਾਹੁੰਦਾ, ਆਪਾਂ ਨੂੰ ਕੋਈ ਗਰੰਟੀ ਨਹੀਂ ਹੈਗੀ ਕਿ ਉਹ ਕੋਰਸ ਉੱਥੇ ਵੀ ਆਪਾਂ ਨੂੰ ਮਿਲ ਸਕਣਗੇ, ਕਿ ਜਿਹਦੇ ਵਿੱਚ ਉਹ ਚਾਹਵਾਨ ਆ, ਜਿਹਦੇ ਵਿੱਚ ਉਹਦੀ ਲਗਨ ਆ ਕਿ ਮੈਂ ਆਹ ਕਰਨਾ। ਜੇ ਨਾ ਮਿਲੇ ਤਾਂ ਫਿਰ ਉਹਨਾਂ ਕੋਲ ਫਿਰ ਵੀ ਕੋਈ ਆਪਸ਼ਨ ਨਹੀਂ ਰਹਿ ਜਾਣਾ ਜੀ। ਅਤੇ ਇੱਥੇ ਸ਼ਹਿਰਾਂ ਵਿੱਚ, ਸਿਡਨੀ ਵਿੱਚ, ਮੈਲਬਨ 'ਚ ਬਹੁਤ ਸੋਹਣੀਆਂ ਸੋਹਣੀਆਂ ਯੂਨੀਵਰਸਿਟੀ ਨੇ ਜਿਹਦੇ ਵਿੱਚ ਪੜ੍ਹ ਕੇ ਬੱਚੇ ਆਪਣਾ ਭਵਿੱਖ ਸੁੰਦਰ ਬਣਾ ਸਕਦੇ ਆ। ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ ਕਾਮਯਾਬ ਹੋਏਗੀ ਅੱਗੇ ਜਾ ਕੇ।
ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ, ਬਹੁਤ ਬਹੁਤ ਧੰਨਵਾਦ।
ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
ਅਤੇ ਹੁਣ ਸਾਡੇ ਨਾਲ ਸਾਂਝ ਪਾਈ ਹੈ ਬਲੈਕ ਟਾਊਨ ਤੋਂ ਹੀ ਸਤਵੀਰ ਸਿੰਘ ਜੀ ਨੇ। ਸਤਵੀਰ ਸਿੰਘ ਜੀ ਨੂੰ 15-16 ਸਾਲ ਹੋ ਗਏ ਇੱਥੇ ਆਇਆ ਹੋਇਆ, ਆਓ ਜਾਣਦੇ ਹੋਏ ਇਹਨਾਂ ਦੀ ਜਰਨੀ ਬਾਰੇ। 15-16 ਸਾਲ ਕਿਵੇਂ ਲੰਘੇ ਸਤਵੀਰ ਜੀ?
ਹਾਂਜੀ, ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਜੀ। 15-16 ਸਾਲ ਪਤਾ ਲੱਗਿਆ ਜੀ ਕਿੱਦਾਂ ਨਿਕਲ ਗਏ ਜੀ ਵੈਸੇ ਤਾਂ, ਬਟ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਕਿ ਜਦ ਆਏ ਸੀਗੇ ਸਟੂਡੈਂਟ ਸੀਗੇ, ਹੁਣ ਮਹਾਰਾਜ ਜੀ ਮੇਰਾ ਚਲੋ ਜੀ ਹੁਣ ਆਪਣਾ ਫੈਮਿਲੀ ਇੱਥੇ ਹੋ ਗਈ ਆ, ਇਕੱਲੇ ਆਏ ਸੀਗੇ ਹੁਣ ਫੈਮਿਲੀ ਸਾਰੀ ਬੱਚੇ ਵਗੈਰਾ ਇੱਥੇ ਹੈਗੇ ਆਪਣੇ, ਅਤੇ ਆਸਟ੍ਰੇਲੀਆ ਵਿੱਚ ਕਾਫੀ ਵਧੀਆ ਕੁਝ ਸਿੱਖਣ ਨੂੰ ਮਿਲਿਆ ਜੀ। ਲਾਈਫ ਬੋਟ ਇੱਥੇ ਵਧੀਆ ਆ ਐਜ਼ ਕੰਪੇਅਰ ਟੂ ਆਵਰ ਕੰਟਰੀਜ਼, ਉੱਥੇ ਵੀ ਵਧੀਆ ਵਾ, ਐਜ਼ ਤਾਂ ਨਹੀਂ ਆਪਾਂ ਕਹਿ ਸਕਦੇ, ਪਰ ਜਦ ਮੈਂ ਉੱਥੋਂ ਨਿਕਲਿਆ ਸੀਗਾ ਆਵਾ ਲੈ ਕੇ ਮੈਂ 20 ਸਾਲਾਂ ਦਾ ਸੀਗਾ, ਅਤੇ ਹੁਣ ਮੈਨੂੰ ਆਲਮੋਸਟ 34-35 ਸਾਲਾਂ ਦਾ ਹੋ ਗਿਆ ਜੀ, ਅਤੇ 15 ਸਾਲ ਇੱਥੇ ਬਹੁਤ ਵਧੀਆ ਨਿਕਲ ਗਿਆ ਜੀ, ਅਤੇ ਫੈਮਿਲੀ ਵਾਲਾ ਸਾਰੇ ਖੁਸ਼ ਆ, ਪਿੱਛੇ ਪਰਿਵਾਰ ਸਾਰਾ ਵਧੀਆ, ਸਾਰੇ ਹੈਪੀ ਹੈ ਜੀ।
ਕੀ ਡਿਫਰੈਂਸ ਤੁਸੀਂ ਦੇਖਦੇ ਹੋ 15 ਸਾਲ ਪਹਿਲਾਂ ਅਤੇ ਅੱਜ ਦੀ ਸਿਡਨੀ ਦੇ ਵਿੱਚ?
ਮੈਂ ਜੀ ਮੇਨ ਦੱਸਾਂ ਜੀ, ਟ੍ਰੈਫਿਕ ਤਾਂ ਬਹੁਤ ਜ਼ਿਆਦਾ ਵੱਧ ਗਿਆ ਜੀ, ਬਾਕੀ ਜਿਹੜੀ ਆਪਣੇ ਜਿਹੜੇ ਕਮਿਊਨਿਟੀਜ਼ ਆ, ਹੁਣ ਪਹਿਲਾਂ ਆਪਣੇ ਇੰਡੀਅਨ ਲੋਕ ਬਹੁਤ ਘੱਟ ਹੁੰਦੇ ਸੀਗੇ ਜੀ ਆਪਣੇ, ਨਹੀਂ ਹੁਣ ਆਪਣੇ ਲੋਕ ਬਹੁਤ ਜ਼ਿਆਦਾ ਵਧੀਆ ਇੱਥੇ ਹੋ ਗਿਆ, ਅਤੇ ਹੁਣ ਉਪਰਾਲੇ ਬਹੁਤ ਵਧੀਆ ਹੋਣ ਲੱਗ ਗਏ ਜੀ। ਮੋਸਟਲੀ ਹੁਣ ਦੇਖੋ ਫੰਕਸ਼ਨ ਹੁਣ ਦੀਵਾਲੀ ਮੇਲੇ 3-3, 4-4 ਹੁੰਦੇ ਆ, ਪਹਿਲਾਂ ਜਦ ਅਸੀਂ ਆਇਆ ਸੀਗਾ ਜੀ ਇਕੱਲਾ ਇੱਕ ਮੇਲਾ ਹੋਇਆ ਕਰਦਾ ਸੀਗਾ, ਉਹ ਵੀ ਬਹੁਤ ਯਾਨੀ ਕਿ ਇਕੱਠ ਇੰਨਾ ਹੋਏ ਨਹੀਂ ਸੀ ਕਰਦਾ, ਗੁਰਦੁਆਰਾ ਸਾਹਿਬ ਜਾਇਆ ਕਰਦੇ ਸੀ ਉੱਥੇ ਵੀ ਸੀ ਇੰਨਾ ਇਕੱਠ ਹੁੰਦਾ ਹੈਗਾ, ਅਤੇ ਹੁਣ ਦੇਖੋ ਜੀ ਗੁਰਦੁਆਰਾ ਸਾਹਿਬ ਜਾ ਰਹੀ ਸੈਚਰਡੇ ਸੰਡੇ ਚਲ ਜਾਓ, ਉਸ ਦਿਨ ਵੀ ਇੰਨਾ ਇਕੱਠ ਹੋਇਆ ਜਿੱਦਾਂ ਆਪਣਾ ਸੰਗਤ ਵਾਧੂ ਆਉਂਦੀ ਜੀ, ਜਿੱਦਾਂ ਪਹਿਲਾਂ ਦੀਵਾਲੀ ਦੇ ਕਹਿ ਲਓ ਕਿ ਪ੍ਰੋਗਰਾਮ 'ਤੇ ਆਉਂਦੇ ਸੀ ਨਿਊ ਈਅਰ 'ਤੇ, ਇੰਨੇ ਅੱਜ ਕੱਲ੍ਹ ਆਮ ਲੋਕ ਸੰਗਤ ਆਉਂਦੇ।
ਤੁਹਾਡੇ ਦੋਨਾਂ ਬੱਚਿਆਂ ਨੇ ਬੜੇ ਪਿਆਰ ਦੇ ਨਾਲ ਪੰਜਾਬੀ ਦੇ ਵਿੱਚ ਇੰਟਰੋਡਕਸ਼ਨ ਦਿੱਤੀ ਸੀ, ਆਪਣੇ ਨਾਮ ਵਗੈਰਾ ਦੱਸੇ, ਪੰਜਾਬੀ ਦੇ ਨਾਲ ਕਿਵੇਂ ਜੁੜੇ ਹੋਏ ਹੋ, ਪਰਿਵਾਰ ਨੂੰ ਕਿਵੇਂ ਜੋੜ ਕੇ ਰੱਖਿਆ ਹੋਇਆ?
ਪੰਜਾਬੀ ਤਾਂ ਦੇਖੋ ਸਾਡੀ ਮੁੱਖ ਭਾਸ਼ਾ, ਸਾਡੀ ਮਾਂ ਬੋਲੀ ਪੰਜਾਬੀ ਹੈ ਜੀ, ਅਸੀਂ ਇੰਡੀਆ 'ਚ ਪੰਜਾਬੀ ਸਿੱਖ ਗਏ ਹਾਂ ਜੀ, ਅਤੇ ਇੱਥੇ ਵੀ ਮੇਰਾ ਇਹ ਮੋਟਿਵ ਰਹਿੰਦਾ ਜੀ ਦੇਖੋ ਕਿ ਬੱਚੇ ਘਰ ਇੰਗਲਿਸ਼ ਹੀ ਬੋਲਣਗੇ, ਜਦ ਤੱਕ ਮੈਂ ਘਰ ਹੈਗਾ ਹਾਂ ਅਤੇ ਅਸੀਂ ਕਦੀ ਇਹਨੂੰ ਪ੍ਰੈਫਰੈਂਸ ਦਿੱਤੀ ਹੈ ਕਿ ਇੰਗਲਿਸ਼ ਜਾਂ ਕੋਈ ਹੋਰ ਮਸਟ, ਇਹਨਾਂ ਨੂੰ ਇੰਗਲਿਸ਼ ਸਿੱਖਣੀ ਜ਼ਰੂਰ ਚਾਹੀਦੀ ਹੈ, ਈਵਨ ਮੈਂ ਹਿੰਦੀ ਵੀ ਇਹਨਾਂ ਨੂੰ ਕਹਿੰਦਾ ਕਿ ਸਿੱਖਣੀ ਚਾਹੀਦੀ ਹੈ, ਹਰ ਭਾਸ਼ਾ ਸਿੱਖਣੀ ਚਾਹੀਦੀ ਹੈ, ਪਰ ਜਿਹੜੀ ਆਪਣੀ ਮਾਂ ਬੋਲੀ ਆ ਉਹਦਾ ਮਾਤਰ ਧਿਆਨ ਰੱਖਣਾ ਚਾਹੀਦਾ, ਤੁਹਾਨੂੰ ਫਸਟ ਪ੍ਰੈਫਰੈਂਸ ਦੇਣੀ ਚਾਹੀਦੀ ਹੈ, ਅਤੇ ਉਹਦੇ ਰਿਗਾਰਡਿੰਗ ਜੀ ਸਾਡੇ ਘਰ 'ਚ ਪੰਜਾਬੀ ਪ੍ਰੋਗਰਾਮ, ਬੱਚਿਆਂ ਨੂੰ ਮੂਵੀਜ਼ ਦਿਖਾਉਣੀ ਆ, ਅਤੇ ਹਰ ਟਾਈਮ ਇੰਡੀਆ ਦੀ ਘਰ ਗੱਲਾਂ ਕਰਾਉਣੀ ਆ ਮੰਮੀ ਡੈਡੀ ਨਾਲ, ਤਾਂ ਕਿ ਉਹ ਬਜ਼ੁਰਗਾਂ ਨਾਲ ਜੁੜੇ ਰਹਿਣ ਉੱਥੇ, ਉਹਨਾਂ ਨੂੰ ਪਤਾ ਹੋਏ ਕਿ ਸਾਡੇ ਦਾਦਾ ਦਾਦੀ ਨਾਨਾ ਨਾਨੀ ਸਾਰੇ ਹੈਗੇ ਆ, ਕਿੱਥੇ ਆ, ਕਿਵੇਂ ਆ, ਅਤੇ ਉਹ ਬੜੀ ਵਧੀਆ ਗੱਲ ਹੈ ਜੀ ਸਾਡੇ ਵਾਸਤੇ, ਪਰ ਸਾਡੇ ਬੱਚੇ ਨੂੰ ਫੋਲੋ ਵੀ ਕਰਦੇ ਆ, ਵੀ ਵਧੀਆ ਗੱਲ ਹੈ। ਹਾਂ
ਤੁਸੀਂ 15 ਸਾਲ ਪਹਿਲਾਂ ਆਏ ਸੀਗੇ ਸਿਡਨੀ ਦੇ ਵਿੱਚ ਹੀ ਆਏ, ਅਤੇ ਜੇ ਮੰਨ ਲਓ ਕਿ ਇਮੈਜਿਨ ਕਰੋ ਕਿ ਤੁਸੀਂ ਅੱਜ ਆਸਟ੍ਰੇਲੀਆ ਮਾਈਗ੍ਰੇਟ ਹੋ ਕੇ ਆ ਰਹੇ ਹੋ, ਅਤੇ ਤੁਹਾਨੂੰ ਕਿਸੇ ਰੀਜਨਲ ਏਰੀਆ ਵਿੱਚ ਭੇਜਿਆ ਜਾਂਦਾ ਹੈ, ਕਿਤੇ ਵੀ ਰਹਿਣ ਵਾਸਤੇ ਕਿਹਾ ਜਾਂਦਾ ਹੈ 5-4 ਸਾਲ ਜਾਂ ਵਟ ਐਵਰ ਟਾਈਮ, ਤੁਹਾਡਾ ਕੀ ਰਿਐਕਸ਼ਨ ਹੋਏਗਾ?
ਦੇਖੋ ਜੀ ਫਸਟ ਆਫ ਆਲ ਤਾਂ ਮੈਟਰ ਕਰਦਾ ਕਿ ਮੈਂ ਇਕੱਲਾ ਆ ਰਿਹਾ ਕਿ ਅੱਜ ਦੀ ਡੇਟ 'ਚ ਕਿ ਮੈਂ ਫੈਮਿਲੀ ਨਾਲ ਆ ਰਿਹਾ, ਜੇ ਤਾਂ ਮੈਂ ਇਕੱਲਾ ਆ ਰਿਹਾ ਅਤੇ ਮੈਂ ਇੱਦਾਂ ਔਨਗੋਇੰਗ ਬੰਦਾ ਕਿ ਮੈਂ ਲਾਈਕ ਕਰਦਾ ਕਿ ਮੈਂ ਬਾਹਰ ਜਾਵਾਂ ਜਾਂ ਹੋਰ ਚੀਜ਼ਾਂ ਦੇਖਾਂ, ਇਕੱਲਾ ਸਿਡਨੀ 'ਚ ਹੀ ਮੈਂ ਹੁਣ ਜਿੱਦਾਂ ਮੈਂ ਮੋਸਟਲੀ ਮੈਂ ਸਾਰਾ ਟਾਈਮ ਆਪਣਾ ਸਿਡਨੀ ਏਰੀਆ 'ਚ ਹੀ ਕੱਢਿਆ, ਮੈਂ ਕਦੀ ਮੈਲਬੋਰਨ ਨਹੀਂ ਰਹਿਣ ਗਿਆ, ਅਤੇ ਉਹੀ ਹੋਲੀਡੇਜ਼ ਵਾਸਤੇ ਚਾਹੀਦਾ, ਪਰ ਉੱਦਾਂ ਮੇਰੇ ਨਾਲ ਹੋਇਆ ਨਹੀਂ, ਚਲੋ ਰੱਬ ਨਹੀਂ ਮੇਰੇ ਕਿ ਇੱਥੇ ਆਏ ਅਤੇ ਇੱਥੇ ਪੱਕੇ ਹੋ ਗਏ ਹਾਂ, ਪਰ ਜੇ ਮੈਨੂੰ ਉਸ ਟਾਈਮ ਜਾਂ ਕਹਿ ਲਓ ਅੱਜ ਡੇਟ ਜੇ ਮੈਨੂੰ ਕਿਹਾ ਜਾਏ ਕਿ ਰੀਜਨਲ ਏਰੀਆ 'ਚ ਜਾਣਾ ਆ, ਤਾਂ ਕੋਈ ਬੜੀ ਗੱਲ ਨਹੀਂ ਹੈਗੀ, ਕੰਮ ਤਾਂ ਉੱਥੇ ਜਾ ਕੇ ਵੀ ਕਰਨਾ ਪੈਣਾ, ਕੰਮ ਇੱਥੇ ਵੀ ਕਰਦੇ ਹਾਂ, ਪਰ ਉੱਥੇ ਜਾ ਕੇ ਕੁਛ ਮੇ ਬੀ ਹੋਰ ਓਪਰਚੁਨਿਟੀਜ਼ ਹੋਣਗੀਆਂ, ਜਿੱਦਾਂ ਨੇ ਮੈਂ ਫੀਲਡ ਵਿੱਚ ਆਪਾਂ ਜੋਬ ਕਰਦੇ ਹਾਂ, ਇੱਥੇ ਘੱਟ ਓਪਰਚੁਨਿਟੀਜ਼ ਮਿਲ ਸਕਦੀਆਂ ਕਹਿ ਸਕਦੇ ਆਪਾਂ, ਪਰ ਉੱਥੇ ਮੇ ਬੀ ਨਵੇਂ ਏਰੀਆ ਹੋਣੇ ਕਰਕੇ ਮੋਰ ਓਪਰਚੁਨਿਟੀਜ਼ ਹੋਣਗੀਆਂ, ਤੁਸੀਂ ਜਦ ਆਪਣੇ ਆਪ ਨੂੰ ਇਸਟੈਬਲਿਸ਼ ਕਰ ਸਕਦੇ ਆ, ਮੇਰੇ ਹਿਸਾਬ ਨਾਲ ਇੱਦਾਂ ਹੈਗਾ, ਪਰ ਬਾਹਰ ਜਾਣਾ ਮੈਨੂੰ ਕੋਈ ਔਖੀ ਗੱਲ ਨਹੀਂ ਹੈਗੀ, ਹੁਣ ਇੰਡੀਆ ਵੀ ਛੱਡ ਕੇ ਇੱਥੇ ਆਏ ਹਾਂ।
ਹਾਂਜੀ ਤੁਸੀਂ ਇੱਥੇ ਕਿਹੜੀ ਜੋਬ ਕਰ ਰਹੇ ਹੋ ਇਸ ਟਾਈਮ?
ਜੀ ਮੈਂ 5 ਸਾਲ ਪਹਿਲਾਂ ਕੰਮ ਕੀਤਾ ਜੀ ਆਪਣਾ ਟਰਾਂਸਪੋਰਟ ਮੈਨੇਜਮੈਂਟ 'ਚ ਰਿਹਾ ਮੈਂ, ਅਤੇ ਮੈਂ ਗੌਰਮੈਂਟ ਸਰਵਿਸ 'ਚ ਰਿਹਾ ਜੀ, ਹੁਣ ਮੈਂ ਉੱਥੋਂ ਆਪਣਾ ਕਹਿ ਲਓ ਕਿ ਆਪਣਾ ਕੈਰੀਅਰ ਲੀਵ ਲਿੱਤੀ ਹੋਈ ਆ, ਅਤੇ ਮੈਂ ਹੁਣ ਆਪਣਾ ਮੈਂ ਜਦ ਆਇਆ ਸੀਗਾ ਮੈਂ ਐਜ਼ ਏ ਸਟੂਡੈਂਟ ਆਇਆ ਸੀਗਾ ਜੀ, ਅਤੇ ਮੈਂ ਕੁੱਕਰੀ ਦਾ ਕੋਰਸ ਕੀਤਾ ਸੀਗਾ ਇੱਥੇ, ਉਹਦੇ ਥਰੂ ਮੈਂ ਪੱਕਾ ਹੋਇਆ ਪੀ ਆਰ ਲਿੱਤੀ ਜੀ, ਮੈਂ ਕਮਰਸ਼ੀਅਲ ਕੁੱਕਰੀ ਕੀਤੀ ਸੀਗੀ ਵਧੀਆ ਨਾਮੀ ਗ੍ਰਾਮੀ ਕਾਲਜ ਤੋਂ ਇੱਥੋਂ, ਅਤੇ ਮੈਨੂੰ ਮੁੱਖ ਹੋਈ ਸੀਗਾ ਜੀ ਮੈਂ ਆਪਣਾ ਕੁਛ ਕਰਨਾ ਚਾਹੁੰਦਾ ਸੀਗਾ ਕਾਫੀ ਚਿਰਾਂ ਤੋਂ, ਅਤੇ ਮੈਂ ਹੁਣ ਜਿਹੜੀ ਮੇਰੀ ਕੰਪਨੀ ਸੀਗੀ ਜਿਨ੍ਹਾਂ ਨੇ ਮੈਨੂੰ ਅੱਜ ਤੋਂ 10 ਸਾਲ ਜਾਂ ਕਹਿ ਲਓ 12 ਸਾਲ ਪਹਿਲਾਂ ਉਹਨੇ ਮੈਨੂੰ ਸਪੋਂਸਰ ਕੀਤਾ ਸੀਗਾ ਕੰਪਨੀ ਨੇ ਆਪਣਾ ਆਸਟ੍ਰੇਲੀਅਨ ਕੰਪਨੀ ਹੈ ਜੋ, ਅਤੇ ਮੈਂ ਕੁਦਰਤੀ ਸਬੱਬ ਇੰਨਾ ਵਧੀਆ ਰਿਹਾ ਕਿ ਹੁਣ ਉਹ ਜਿਹੜੀ ਓਨਰ ਸੀਗੀ ਉਹਨਾਂ ਨੇ ਆਪਣਾ ਬਿਜ਼ਨਸ ਸੈਲ ਆਊਟ ਕਰਨੇ ਦੀ ਉਹਨੇ ਸੋਚੀ ਸੀਗੀ, ਦੈਨ ਉਹਨਾਂ ਵਾਸਤੇ ਮੈਂ ਹੀ ਫਸਟ ਪ੍ਰੈਫਰੈਂਸ ਸੀਗਾ ਕਿਉਂਕਿ ਉਹਨਾਂ ਨੇ ਮੈਨੂੰ ਬੱਚਿਆਂ ਵਾਂਗ ਰੱਖਿਆ ਨਾ ਉਰੇ, ਅਤੇ ਹੁਣ ਮੈਂ ਉਹੀ ਬਿਜ਼ਨਸ ਟੇਕ ਓਵਰ ਕਰ ਲਿਆ ਜੀ, ਅਤੇ ਹੋਪਫੁਲੀ ਸ਼ੁੱਡ ਬੀ ਓਕੇ, ਹਾਲੇ 5-6 ਮਹੀਨੇ ਹੋਏ ਆ, ਅੱਗੇ ਅੱਗੇ ਹੌਲੀ ਹੌਲੀ ਚੱਲ ਰਿਹਾ ਜੀ।
ਆਉਣ ਵਾਲੇ 15 ਸਾਲਾਂ ਬਾਅਦ ਸਿਡਨੀ ਕਿਹੋ ਜਿਹਾ ਹੋਏਗਾ ਤੁਹਾਡੇ ਹਿਸਾਬ ਨਾਲ?
ਦੇਖੋ ਜੀ ਇਨਫਰਾਸਟ੍ਰਕਚਰ ਹੁਣ ਚੇਂਜ ਹੋ ਰਿਹਾ, ਮੋਸਟਲੀ ਟ੍ਰੈਫਿਕ ਵਧਣੇ ਕਰਕੇ, ਪਾਪੂਲੇਸ਼ਨ ਵਧਣੇ ਕਰਕੇ ਲੋਕ ਬਹੁਤ ਇੱਥੇ ਆ ਗਏ ਆ, ਆਹ ਚੀਜ਼ ਵੀ ਜ਼ਰੂਰੀ ਹੈ ਜਿਸ ਤਰ੍ਹਾਂ ਗੌਰਮੈਂਟ ਹੁਣ ਨਵੀਂ ਉਹਦੇ ਨਾਲ ਆ ਰਹੀ ਹੈ ਕਿ ਸਕੀਮਸ ਨਾਲ ਕਿਹੜੇ ਵੀਜ਼ੇਸ ਆ ਲੋਕਾਂ ਨੂੰ ਓਰੀਜਨਲ ਏਰੀਆ ਦੇਣੇ ਚਾਹੀਦੇ, ਉੱਥੇ ਵੀ ਲੋਕ ਜਾਣ ਕਿਉਂਕਿ ਸਾਰੇ ਲੋਕ ਇੱਕੇ ਜਗ੍ਹਾ ਇਕੱਠੇ ਹੋ ਰਹੇ ਆ, ਉਹ ਵੀ ਥੋੜ੍ਹਾ ਜਿਹਾ ਅਨਕੰਫਰਟੇਬਲ ਹੋ ਜਾਂਦਾ ਵਾ ਕਈ ਵਾਰੀ, ਪਰ 15 ਸਾਲਾਂ ਬਾਅਦ ਦੇਖੋ ਜੀ ਟ੍ਰੈਫਿਕ ਦੇਖੋ ਲੋਕ ਇੰਨੇ ਵੱਧ ਰਹੇ, ਉਹਦੇ ਵਾਸਤੇ ਇਨਫਰਾਸਟ੍ਰਕਚਰ ਹੁਣ ਚੇਂਜ ਕਰ ਰਹੇ ਆ, ਲੇਕਿਨ ਮੇਰੇ ਲੱਗਦਾ ਕਿ ਉਹਨਾਂ ਸਫੀਸ਼ੀਐਂਟ ਨਹੀਂ ਹੈਗਾ ਜਿਸ ਹਿਸਾਬ ਨਾਲ ਕਿ ਹਰ ਸਾਲ ਨੇ ਲੋਕ ਇੱਥੇ ਆ ਰਹੇ ਆ, ਪਰ ਹਾਂ ਤੁਸੀਂ ਜੇ ਰੈਂਟ ਵਾਸਤੇ ਹੁਣ ਲੈਣ ਹੁਣ ਆਪਾਂ ਸਿਟੀ ਲਾ ਲਈ ਹੈ, ਸਿਟੀ ਦੇਖੋ ਜੀ ਆਲਰੇਡੀ ਡਬਲ ਫਲੋਰ ਚੱਲ ਰਿਹਾ, ਸਿਟੀ 'ਚ ਇੱਕ ਥੱਲੇ ਚੱਲਦੀ ਇੱਕ ਉੱਤੇ ਚੱਲਦੀ ਆ, ਅਤੇ ਉਹ ਅਗਲੇ 15 ਸਾਲ ਜੀ ਹੋਰ ਵਧੇਗੀ, ਪੋਪੂਲੇਸ਼ਨ ਹੋਰ ਵਧੇਗੀ, ਹੋਰ ਲੋਕ ਆਉਣਗੇ, ਅਤੇ ਡਿਫੀਕਲਟ ਤਾਂ ਹੋ ਹੀ ਰਿਹਾ ਥੋੜ੍ਹਾ ਬਹੁਤਾ।
ਥੈਂਕ ਯੂ ਜੀ, ਗੱਲਬਾਤ।
ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ।
Want to hear more stories like this? Subscribe to our regular podcasts on iTunes.